ਦੀਪਕ ਜੀ, ਜਦੋਂ ਕੋਈ ਦੋ ਨਾਮੀ ਵਿਅਕਤੀ ਆਪਸ ਦੇ ਵਿੱਚ ਮਿਲਣ ਅਤੇ ਗੱਲ ਹੋ ਜਾਵੇ ਜਨਤਕ, ਮੀਟਿੰਗ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਤਾਂ ਹੋਇਆ ਕਰਦਾ, ਕਾਰਨ ਹੋਇਆ ਕਰਦਾ, ਅਤੇ ਫਿਰ ਅਟਕਲਾਂ ਵੀ ਬੜੀਆਂ ਲੱਗਦੀਆਂ ਨੇ। ਇਹ ਜਿਹੜੀ ਮੁਲਾਕਾਤ ਹੋਈ ਹੈ, ਨਵਜੋਤ ਸਿੱਧੂ ਅਤੇ ਪ੍ਰਿਯੰਕਾ ਗਾਂਧੀ ਦੀ ਮੁਲਾਕਾਤ ਹੋਈ ਆ, ਅਤੇ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਕਈ ਉੱਚ ਅਹੁਦੇਦਾਰ ਨੇ ਜਾਂ ਹੋਰ ਵੀ ਉੱਚ ਅਹੁਦਿਆਂ ਦਾ ਸੁਪਨਾ ਰੱਖਦੇ ਨੇ, ਉਹਨਾਂ ਨੂੰ ਕਾਫੀ ਫਿਕਰਮੰਦੀ ਪੈਦਾ ਕਰ ਦਿੱਤੀ ਆ ਪ੍ਰਿਯੰਕਾ ਗਾਂਧੀ ਅਤੇ ਸਿੱਧੂ ਦੀ ਇਸ ਮੁਲਾਕਾਤ ਨੇ।
ਬਈਆ ਜੀ, ਪਿਛਲੇ 4-5 ਦਿਨਾਂ ਤੋਂ ਪੰਜਾਬ ਦੇ ਵਿੱਚ ਨਾ ਮੌਸਮ ਤਬਦੀਲ ਹੋ ਗਿਆ। ਹੁਣ ਥੋੜ੍ਹੀ ਜਿਹੀ ਠੰਡ, ਏਸੀ ਊਸੀ ਘੱਟ ਗਏ, ਪੱਖੇ ਨਾਲੇ ਸਰ ਜਾਂਦਾ ਕਈ ਵਾਰ ਉਹ ਵੀ ਚਲਾਉਣਾ ਪੈਂਦਾ, ਰਾਤ ਨੂੰ ਮੋਟੀ ਚਾਦਰ ਚੁਦਰ ਲੈਣੀ ਪੈਂਦੀ ਹੈ। ਪਰ ਅੱਜ ਇਸ ਖਬਰ ਨੇ ਤਰੇਲੀਆਂ ਲਿਆ ਤੀਆਂ ਕਾਂਗਰਸੀਆਂ ਨੂੰ
ਜੀ।
ਅੱਜ ਕਈਆਂ ਨੂੰ ਪਸੀਨੇ ਪੂੰਝਣੇ ਪਏ, ਕਈਆਂ ਨੂੰ ਆਪਣੇ ਮੁੱਖ ਮੰਤਰੀ ਵਾਲੇ ਤਾਜ ਹਿੱਲਦੇ ਦਿਖੇ ਅੱਜ, ਕਈਆਂ ਨੂੰ ਅੱਜ ਮੌਜੂਦਾ ਕੁਰਸੀਆਂ ਵੀ ਆਪਣੇ ਹੇਠੋਂ ਖਿਸਕਦੀਆਂ ਦਿਖੀਆਂ
ਜੀ।
ਅੱਜ ਇੰਜ ਲੱਗਿਆ ਕਿ ਲੈ ਵੀ ਨਵਜੋਤ ਸਿੱਧੂ ਤਾਂ ਆ ਗਿਆ ਤੇ ਆਪਣਾ ਕੀ ਬਣੂਗਾ ਇਹ ਹਾਲ ਫਿਲ ਕਾਂਗਰਸ ਦੇ ਕਰਕੇ। ਦੇਖੋ, ਨਵਜੋਤ ਸਿੰਘ ਸਿੱਧੂ 2-3 ਚੀਜ਼ਾਂ ਲਈ ਤਾਂ ਕਾਫੀ ਪ੍ਰਚਲਿਤ ਤੇ ਮਸ਼ਹੂਰ ਨੇ ਕਿ ਵੀ ਬੰਦਾ ਬਹੁਤ ਇਮਾਨਦਾਰ ਆ, ਪੈਸਾ ਨਹੀਂ ਖਾਂਦਾ ਕੋਈ ਸਰਕਾਰੀ, ਹੈ ਨਾ। ਤੇ ਦੂਸਰੇ ਪਾਸੇ ਉਹ ਇਸ ਗੱਲ ਲਈ ਵੀ ਆ ਵੀ ਬਈ ਬੰਦਾ ਬੋਲਦਾ ਕਮਾਲ ਆ ਬਈ, ਹੈ ਨਾ, ਧੂੰਆਂ ਕੱਢ ਦਿੰਦਾ ਜਦ ਬੋਲਦਾ। ਤੀਜਾ, ਉਹਨਾਂ ਦੀ ਪਰਸਨੈਲਿਟੀ, ਅੰਦਾਜ਼, ਪਹਿਰਾਵਾ, ਕਾਫੀ ਚੀਜ਼ਾਂ, ਹੈ ਨਾ, ਗਲੈਮਰ। ਫਿਰ ਉਹ 3 ਭਾਸ਼ਾਵਾਂ 'ਤੇ ਬਰਾਬਰ ਪਕੜ, ਹੈ ਨਾ, ਜਦੋਂ ਠੇਠ ਪੰਜਾਬੀ 'ਚ ਬੋਲਦੇ ਆ ਤਾਂ ਵੀ ਵਾਹ ਬਾਈ, ਜਦ ਹਿੰਦੀ ਆ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਅੱਖਰ ਕੱਢ ਲਿਆਉਂਦੇ ਆ, ਅਤੇ ਫਿਰ ਅੰਗਰੇਜ਼ੀ ਵਾਲੇ ਤਾਂ ਪਤਾ ਹੀ ਨਹੀਂ ਵੱਟ ਕਿਵੇਂ ਕੱਢ ਦਿੰਦੇ ਆ, ਹੈ ਨਾ। ਇਸ ਲਈ ਇਹ ਉਹਨਾਂ ਦੀਆਂ ਕੁਝ ਪ੍ਰਾਪਤੀਆਂ ਹੈਗੀਆਂ ਨੇ ਵੱਡੀਆਂ। ਅਤੇ ਜਿਹੜੇ ਵੀ ਜਗਤ 'ਚ ਉਤਰੇ ਨੇ ਉਹ 'ਚ ਉਹਨਾਂ ਨੇ ਨਾਮ ਖੂਬ ਖੱਟਿਆ, ਚਾਹੇ ਉਹ ਕ੍ਰਿਕਟ ਹੋਵੇ, ਚਾਹੇ ਉਹ ਕਮੈਂਟਰੀ ਹੋਵੇ, ਚਾਹੇ ਉਹ ਲਾਫਟਰ ਚੈਲੇਂਜ ਵਰਗੇ ਜਾਂ ਕਪਿਲ ਸ਼ੋਅ ਵਰਗੇ ਸ਼ੋਅ ਹੋਣ 'ਤੇ, ਚਾਹੇ ਉਹ ਮਤਲਬ ਕਿ ਰਾਜਨੀਤੀ ਹੋਵੇ, ਨਾਮ ਬਹੁਤ ਖੱਟਿਆ, ਨਾਮਣਾ ਬਹੁਤ ਖੱਟਿਆ। ਪਰ ਜ਼ਿੰਦਗੀ 'ਚ ਕੁਝ ਸਿਧਾਂਤ ਹੋਣੇ ਜ਼ਰੂਰੀ ਨੇ ਵਿਜੇ ਜੀ। ਕੁਝ ਧਾਰਨਾ ਤੁਹਾਡੀ ਹੁੰਦੀ ਹੈ ਕਿ ਮਤਲਬ ਜਿਵੇਂ ਲੋਕ ਕਹਿੰਦੇ ਨਾ ਨਿਰਪੱਖ, ਮੈਂ ਕਦੇ ਨਹੀਂ ਮੰਨਦਾ ਕਿ ਨਿਰਪੱਖ ਕੋਈ ਸਹੀ ਪੱਖ ਹੈ। ਮੈਨੂੰ ਲੱਗਦਾ ਕਿ ਤੁਹਾਡਾ ਕੋਈ ਪੱਖ ਹੋਣਾ ਚਾਹੀਦਾ। ਮੈਨੂੰ ਅਕਸਰ ਕਈ ਵਾਰ ਇਹ ਸਵਾਲ ਆਉਂਦਾ ਰਹਿੰਦਾ ਬਈ ਕਮਾਲ ਆ ਬਈ ਤੁਸੀਂ ਨਿਰਪੱਖ ਪੱਤਰਕਾਰ ਹੋ। ਮੈਂ ਕਿਹਾ ਨਾ ਬਈ, ਮੈਂ ਪੱਖੀ ਪੱਤਰਕਾਰ ਹਾਂ। ਮੈਂ ਕਿਹਾ ਨਿਰਪੱਖ ਕੀ ਹੁੰਦਾ? ਤੁਹਾਡਾ ਕੋਈ ਸਹੀ ਪੱਖ ਹੋਣਾ ਚਾਹੀਦਾ। ਜਦੋਂ ਕੋਈ ਘਟਨਾ ਹੁੰਦੀ ਹੈ, ਕੁਛ ਹੁੰਦਾ, ਤਾਂ ਤੁਹਾਨੂੰ ਸਹੀ ਪੱਖ ਦਾ ਜ਼ਿੰਮੇਵਾਰੀ ਲੈਣਾ, ਸਹੀ ਪੱਖ ਦੇ ਨਾਲ ਖੜਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਸੋ ਇਸ ਲਈ ਮੈਂ ਤੁਹਾਡਾ ਪੱਖ ਹੋਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਨਵਜੋਤ ਸਿੱਧੂ ਇਸ ਮਾਮਲੇ 'ਚ ਕਮਜ਼ੋਰ ਰਹਿ ਗਏ। ਜੇ ਬੀਜੇਪੀ ਨਾਲ ਤਾਂ ਬੀਜੇਪੀ ਦਾ ਗੁਣਗਾਨ, ਮਤਲਬ ਉਹੀ, ਹੈ ਨਾ, ਦਰਿਆ, ਉਹੀ ਮਤਲਬ ਕਿ ਝਰਨੇ, ਹੈ ਨਾ, ਉਹੀ ਗੰਗਾ ਜਲ, ਅਤੇ ਉਹੀ ਜੀ ਮਤਲਬ ਕਿ ਜਿਵੇਂ ਸ਼ਿਵਲਿੰਗ ਦੇ ਉੱਤੇ ਐਂ ਚੜ੍ਹੇ ਹੋਏ ਮਤਲਬ ਫੁੱਲ ਪੱਤੇ, ਉਹ ਸਾਰਾ ਕੁਛ ਗਿਣਾ ਆਉਂਦੇ ਨੇ ਉਹ ਤਾਂ,
ਅਤੇ
ਉਹੀ ਕੁਛ ਮੋਦੀ ਜੀ ਲਈ, ਉਹੀ ਕੁਛ ਸੋਨੀਆ ਮਨਮੋਹਨ ਲਈ
ਜੀ,
ਹੈ ਨਾ। ਇਹ ਸਰਦਾਰ ਅਸਰਦਾਰ, ਫਿਰ ਉਹ ਅਸਰਦਾਰ ਬਣ ਜਾਂਦੇ ਨੇ ਮਨਮੋਹਨ ਸਿੰਘ ਇੱਧਰ ਆ ਕੇ। ਸੋ ਉਹੀ ਧਾਰਨਾਵਾਂ ਇੱਧਰ ਲੈ ਕੇ ਪਿੱਛੇ, ਮਤਲਬ ਇਹਦਾ ਮਤਲਬ ਤੁਹਾਡਾ ਕੋਈ ਵਿਚਾਰ ਨਹੀਂ ਹੈ
ਜੀ,
ਤੁਹਾਡਾ ਕੋਈ ਆਪਣਾ ਸਿਧਾਂਤ ਨਹੀਂ ਹੈ। ਜੇ ਬੀਜੇਪੀ ਨੇ ਅਹੁਦਾ ਦਿੱਤਾ ਤਾਂ ਬੀਜੇਪੀ ਵਾਹਵਾ, ਜੇ ਆਮ ਆਦਮੀ ਪਾਰਟੀ ਦੇਣ ਲੱਗੀਆਂ ਤਾਂ ਬੀਜੇਪੀ ਦੀਆਂ ਪੌੜੀਆਂ ਉਤਰ ਆਓ, ਕੇਜਰੀਵਾਲ ਦੇ ਘਰੇ ਰੋਟੀ ਖਾਣ ਚਲੇ ਜਾਓ, ਉੱਥੇ ਨਹੀਂ ਬਣਿਆ ਤਾਂ ਕਾਂਗਰਸ ਦੀਆਂ ਪੌੜੀਆਂ ਚੜ੍ਹ ਜਾਓ। ਅਤੇ ਫਿਰ ਉਹਨਾਂ ਨੂੰ ਅੱਜ ਪ੍ਰਿਯੰਕਾ ਗਾਂਧੀ ਨਾਲ ਫੋਟੋ ਸਾਂਝਿਆ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਸ਼ਬਦ ਵਰਤੇ ਨਾ, ਉਹ ਗੌਰ ਕਰਨ ਵਾਲੇ ਆ। ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਫੋਟੋ ਪਾਈ ਪ੍ਰਿਯੰਕਾ ਗਾਂਧੀ ਨਾਲ, ਉਹਦੇ ਵਿੱਚ ਲਿਖਿਆ ਮੇਰੇ ਮਾਰਗ ਦਰਸ਼ਕ, ਮਤਲਬ ਮੇਰੇ ਰਾਹ ਦਸੇਰਾ
ਜੀ,
ਹੈ ਨਾ, ਮੇਰੇ ਚਾਨਣ ਮਨਾਰੇ, ਮੇਰੇ ਕਦਮ ਕਦਮ ਤੇ ਰੱਖਿਆ ਕਰਨ ਵਾਲੇ, ਦੇਵਦੂਤ ਨੂੰ ਮਿਲ ਕੇ ਆ ਰਿਹਾ। ਕਹਿੰਦੇ ਪ੍ਰਿਯੰਕਾ ਗਾਂਧੀ ਨੂੰ ਦੇਵਦੂਤ ਸ਼ਬਦ ਦਾ ਅਹੁਦਾ ਦਿੱਤਾ। ਕਹਿੰਦੇ ਮੁਸ਼ਕਲ ਤੇ ਚੁਣੌਤੀਆਂ ਦੇ ਵਕਤ ਮੇਰਾ ਸਾਥ ਦੇਣ ਦੇ ਲਈ ਇਹਨਾਂ ਦਾ ਤੇ ਭਰਾ ਦਾ ਧੰਨਵਾਦ। ਸੋ ਠੀਕ ਹੈ, ਜੇ ਨਿੱਜੀ ਰੂਪ ਦੇ ਵਿੱਚ ਤੁਹਾਡੇ ਨਾਲ ਉਹਨਾਂ ਦਾ ਪਰਿਵਾਰਕ ਰਿਸ਼ਤਾ ਬਣਿਆ ਹੈ ਤੇ ਉਹਨਾਂ ਨੇ ਤੁਹਾਡੀ ਔਖੀ ਘੜੀ 'ਚ ਤੁਹਾਡਾ ਸਾਥ ਦਿੱਤਾ ਤਾਂ ਠੀਕ ਹੈ, ਪਰ ਕੀ ਇਹ ਰਾਜਨੀਤਿਕ ਰਿਸ਼ਤੇ ਨੇ
ਜੀ?
ਕੀ ਇਹ ਮੁੜ ਕੇ ਬਿਹਾਰ ਦੀਆਂ ਚੋਣਾਂ ਲਈ ਰਿਸ਼ਤੇ ਕਾਇਮ ਕੀਤੇ ਜਾ ਰਹੇ ਨੇ ਕਿ ਨਵਜੋਤ ਸਿੱਧੂ ਨੂੰ ਉੱਥੇ ਲੈ ਕੇ ਜਾਣਾ? ਵੈਸੇ ਪਿਛਲੀਆਂ ਕਿੰਨੀਆਂ ਚੋਣਾਂ 'ਚੋਂ ਰਾਹੁਲ ਗਾਂਧੀ ਦੀ ਇੱਛਾ ਦੇ ਅਨੁਸਾਰ ਵੀ ਨਵਜੋਤ ਸਿੱਧੂ ਕਿਤੇ ਲੱਭਿਆ ਨਹੀਂ? ਤੇ ਹੋਰ ਦੱਸੋ ਮੈਨੂੰ ਕੀ ਹੋ ਸਕਦਾ ਸੀ ਜੀ ਕਿ ਜਿਹੜੀ ਪਾਰਟੀ ਨੇ ਤੁਹਾਨੂੰ ਬੁਲਾ ਕੇ ਟਿਕਟ ਦਿੱਤੀ, ਭਾਰਤੀ ਜਨਤਾ ਪਾਰਟੀ ਨੇ, ਤੇ ਤੁਹਾਨੂੰ ਬਾਰ ਬਾਰ ਟਿਕਟ ਦੇ ਕੇ ਤੁਹਾਡੇ ਕੇਸ ਦੇ ਬਾਵਜੂਦ ਵੀ ਤੁਹਾਡੇ ਨਾਲ ਰਹੀ ਤੇ ਤੁਹਾਨੂੰ ਦੁਬਾਰਾ ਅਸਤੀਫਾ ਦੇ ਕੇ ਵੀ ਚੋਣ ਲੜਨੀ ਪਈ ਤਾਂ ਤੁਹਾਨੂੰ ਇਹ ਲੜਾਇਆ ਤੇ ਤੁਸੀਂ ਬਾਰ ਬਾਰ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਰਹੇ। ਹੋਰ ਅਗਲੇ ਕੀ ਕਰ ਦਿੰਦੇ ਜੀ, ਅਗਲਿਆਂ ਤਾਂ ਜੋ ਜਿੰਨਾ ਕਰਨਾ ਸੀ ਤੁਹਾਡਾ ਕੀਤਾ, ਉਹ ਤੋਂ ਬਾਅਦ ਤੁਹਾਨੂੰ ਐਡਜਸਟ ਕੀਤਾ, ਰਾਸ ਬਾਬੂ ਜੀ ਜੇਤਲੀ ਨੂੰ ਟਿਕਟ ਵੀ ਦੇਤੀ।
ਜੀ
ਹੁਣ ਜੇਤਲੀ ਨੂੰ ਗੁਰੂ ਮੰਨਦੇ ਸੀ ਪਰ ਜੇਤਲੀ ਪਿੱਛੇ ਹੀ ਪੇਚ ਫਸ ਗਿਆ ਤੇ ਫਿਰ ਤੁਸੀਂ ਕਾਂਗਰਸ 'ਚ ਆ ਗਏ। ਕਾਂਗਰਸ 'ਚ ਆਏ ਤਾਂ ਕਾਂਗਰਸ ਹੋਰ ਦੱਸੋ ਕੀ ਕਰ ਦਿੰਦੀ ਜੀ ਤੁਹਾਨੂੰ। ਅਗਲਿਆਂ ਨੇ ਐਮ ਐਲ ਏ ਲੜਾਇਆ, ਐਮ ਐਲ ਏ ਪਹਿਲੀ ਵਾਰ ਜਿੱਤੇ ਉਹਨਾਂ ਵੱਲੋਂ ਜਦੇ ਮੰਤਰੀ ਬਣਾਇਆ
ਜੀ
ਤੇ ਤੁਹਾਡੀ ਉੱਥੇ ਵੀ ਦਾਲ ਨਿਕਲੀ, ਤੁਸੀਂ ਅਸਤੀਫਾ ਦੇ ਕੇ ਆ ਗਏ। ਤੁਸੀਂ ਤਾਂ ਬਿਜਲੀ ਮੰਤਰੀ ਸੀ, ਅਸਤੀਫਾ ਦੇਣ ਦੀ ਬਜਾਏ ਬਿਜਲੀ ਸਮਝੌਤੇ ਜਿਹੜੇ ਰੱਦ ਕਰਨ ਦਾ ਦਮ ਭਰਦੇ ਸੀ ਉਹ ਕਰ ਦਿੰਦੇ, ਵਾਹਵਾ ਹੀ ਖੱਟਦੇ। ਫਿਰ ਤੁਸੀਂ ਬਾਹਰ ਆਏ ਤੇ ਬਾਹਰ ਆਉਣ ਤੋਂ ਬਾਅਦ ਤੁਹਾਨੂੰ ਪ੍ਰਧਾਨਗੀ ਤੱਕ ਮਿਲ ਗਈ। ਜਾਖੜ ਵਰਗਾ ਲੀਡਰ ਗਵਾ ਲਿਆ ਅਗਲੇ ਨੇ ਤੁਹਾਡੇ ਪਿੱਛੇ,
ਜੀ
ਹੈ ਨਾ, ਤੇ ਤੁਹਾਡੇ ਤੋਂ ਪ੍ਰਧਾਨਗੀ ਸਾਂਭੀ ਕਿਉਂ ਨਹੀਂ ਗਈ ਜਨਾਬ। ਸੋ ਇਸ ਲਈ ਇਹ ਵੀ ਪੱਖ ਹੈ। ਦੂਸਰਾ ਪੱਖ ਨਵਜੋਤ ਸਿੰਘ ਸਿੱਧੂ ਦਾ ਉਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਸਾਰੀ ਬੀਜੇਪੀ ਦੀ ਧਾਰਨਾ ਦੇ ਉਲਟ ਖੜ ਕੇ ਠੋਕ ਕੇ ਕਹਿੰਦਾ ਕਿ ਮੈਂ ਜੱਫੀ ਪਾ ਕੇ ਆਇਆ, ਕਿਉਂਕਿ ਉਹਨਾਂ ਨੇ ਮੈਨੂੰ ਖ਼ਬਰ ਏਡੀ ਬੜੀ ਸੁਣਾਤੀ ਸੀ ਜਦੋਂ ਇਮਰਾਨ ਖਾਨ ਨੇ ਸੱਦਿਆ ਸੀ ਤੇ ਉੱਥੋਂ ਦੇ ਫੌਜ ਮੁਖੀ ਨੂੰ ਜੱਫੀ ਪਾਈ ਤੇ ਕਹਿੰਦੇ ਕਿ ਉਹਨੇ ਖ਼ਬਰ ਏਡੀ ਬੜੀ ਸੁਣਾਤੀ ਸੀ ਕਿ ਪਹਿਲੀ ਪਾਤਸ਼ਾਹੀ ਦੇ ਗੁਰਪੁਰਬ ਦੇ ਮੌਕੇ, 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਲਾਂਘਾ ਖੋਲਣ ਜਾ ਰਹੇ ਨੇ
ਜੀ।
ਤੇ ਉਸ ਸਮੇਂ ਕੀ ਅਕਾਲੀ ਦਲ ਦੇ ਲੀਡਰ, ਕੀ ਬੀਜੇਪੀ ਦੇ ਲੀਡਰ, ਕੀ ਏਜੰਸੀਆਂ, ਕੀ ਮੀਡੀਆ, ਸਾਰਾ ਇਹਦੇ ਖਿਲਾਫ਼ ਸੀਗਾ ਪਰ ਇਹ ਡਟ ਕੇ ਖੜਿਆ, ਬਾਅਦ ਚੋਂ ਲਾਂਘਾ ਖੁੱਲਿਆ
ਜੀ
ਤੇ ਪੰਜਾਬ ਇਹਦੇ ਨਾਲ ਖੜਿਆ ਉਸ ਸਮੇਂ। ਇਸ ਨੇ ਪੰਜਾਬ ਏਜੰਡੇ ਤੇ ਕੰਮ ਸ਼ੁਰੂ ਕੀਤਾ ਕਿ ਮੇਰੇ ਕੋਲ ਪੰਜਾਬ ਦਾ ਰੋਡ ਮੈਪ ਹੈ। ਲੋਕਾਂ ਨੇ ਉਹਦੇ ਕੰਨੀ ਵੀ ਨੀਚ ਨਾਲ ਤੱਕਿਆ, ਬੜੀ ਉਮੀਦ ਨਾਲ ਤੱਕਿਆ
ਜੀ।
ਕੋਈ ਗੱਲ ਨਹੀਂ, ਇੱਕ ਹਨੇਰੀ ਆਈ ਆਮ ਆਦਮੀ ਪਾਰਟੀ ਦੀ ਬਦਲਾਅ ਦੀ, ਉਹਦੇ ਵਿੱਚ ਤੁਹਾਡਾ ਏਜੰਡਾ ਨਹੀਂ ਕਿਤੇ ਖੜਿਆ, ਤੁਸੀਂ ਨਹੀਂ ਖੜੇ, ਪਰ ਜੇ ਸੱਚਮੁੱਚ ਤੁਸੀਂ ਪੰਜਾਬ ਨੂੰ ਫਿਕਰਮੰਦ ਸੀ ਤਾਂ ਤੁਸੀਂ ਛੱਡ ਕੇ ਲਾਂਭੇ ਨਾ ਹੁੰਦੇ। ਠੀਕ ਹੈ, ਇੱਕ ਪੀਰੀਅਡ ਸੀਗਾ ਘਰੇ ਬੜਾ ਮਸਲਾ ਆ ਗਿਆ ਸੀ, ਧਰਮ ਪਤਨੀ ਇਹੋ ਜਿਹੀ ਬਿਮਾਰੀ 'ਚ ਆਈ, ਪਰਮਾਤਮਾ ਕਰੇ ਅਜਿਹਾ ਰੋਗ ਕਿਸੇ ਦੇ ਘਰੇ ਨਾ ਆਵੇ, ਤੇ ਜੇ ਆਵੇ ਤਾਂ ਇੰਝ ਹੀ ਹਰੇਕ ਘਰ ਤੰਦਰੁਸਤ ਹੋਵੇ ਜਿਵੇਂ ਤੁਸੀਂ ਉਹ ਲੜਾਈ ਜਿੱਤੀ। ਨਵਜੋਤ ਸਿੱਧੂ ਉਹਨਾਂ ਨੂੰ ਵਧਾਈ ਹੈ, ਉਹਨਾਂ ਨੇ ਪਰਿਵਾਰ ਨੂੰ ਪਹਿਲ ਕਦਮੀ 'ਤੇ ਰੱਖਿਆ, ਪਰ ਸਿਆਸਤ ਕੋਈ ਪਾਰਟ ਟਾਈਮ ਜੌਬ ਨਹੀਂ ਆ ਕਿ ਤੁਸੀਂ ਇੱਥੇ ਕੈਨੇਡਾ ਵਾਂਗ ਸਟੱਡੀ ਵੀਜ਼ੇ 'ਤੇ ਆਏ ਹੋ ਅਤੇ ਤੁਹਾਨੂੰ 2 ਘੰਟੇ ਦੀ ਨੌਕਰੀ ਹੈ ਜੀ ਵਿੱਚ ਜਾ ਕੇ ਕਰ ਲਿਆ ਕਰੋ, ਇਹ ਨੌਕਰੀ ਨਹੀਂ ਹੈ ਜਨਾਬ।
ਜੀ
ਇਹ ਤਾਂ ਜੇ ਦਿਨ ਦੇ 24 ਘੰਟੇ ਨੇ ਤਾਂ 72 ਘੰਟੇ ਦੀ ਨੌਕਰੀ ਹੈ। ਜਦ ਤੱਕ ਗੁਰਚਰਨ ਸਿੰਘ ਟੌੜਾ ਸਵੇਰੇ 3:30 ਵਜੇ ਘਰੇ ਚਾਲਾ ਪਤੀਲਾ ਚੜਾ ਲੈਂਦੇ ਸੀ
ਜੀ
ਤੇ 4 ਵਜੇ ਨੂੰ ਸੰਗਤ ਨਾਲ ਬੈਠ ਜਾਂਦੇ ਸੀ ਕਿ ਬਾਈ ਆ ਕੇ ਮਿਲਣਾ, ਤੇ 6 ਵਜੇ ਨੂੰ ਅਗਲੇ ਮੰਜ਼ਿਲ ਲਈ ਨਿਕਲ ਜਾਂਦੇ ਸੀ,
ਜੀ
ਚਾਹੇ ਠੰਡ ਜਾਵੇ ਚਾਹੇ ਸਰਦੀ ਜਾਵੇ, ਰਾਤ ਨੂੰ ਘਰੇ ਆਉਣਾ ਕਿ ਸਵੇਰੇ ਲੋਕਾਂ ਨੇ ਮਿਲਣਾ ਹੀ ਆਉਣਾ, ਜਦੋਂ ਕਿ ਉਹ ਸਿਆਸੀ ਲੀਡਰ ਵੀ ਨਹੀਂ ਸੀ ਤੇ ਅਜਿਹੀ ਸਿਆਸਤ ਕਰਦੇ ਵੀ ਨਹੀਂ ਸੀ ਜਿਹੀ ਜੀ ਅੱਜ ਹੋ ਰਹੀ ਹੈ,
ਜੀ
ਉਹੋ ਜਿਹੇ ਕਿਹਨੇ ਬਣਨ। ਸੋ ਇਸ ਲਈ ਜੇ ਤੁਸੀਂ ਸੱਚਮੁੱਚ ਉਸ ਤਰ੍ਹਾਂ ਦਾ ਕੁਝ ਕਰਦੇ ਹੁੰਦੇ ਤਾਂ ਵੀ ਸੀ, ਹੁਣ ਤੁਸੀਂ ਦੁਬਾਰਾ ਅੱਜ ਫੋਟੋ ਦੇ ਰੂਪ 'ਚ ਸਾਹਮਣੇ ਆਏ ਹੋ। ਪਰ ਆਪਾਂ ਤਾਂ ਉਸੇ ਦਿਨ ਗੱਲ ਕਰਨੀ ਸੀ ਵਿਜੇ ਜੀ, ਜਿਸ ਦਿਨ ਇਹਨਾਂ ਦੀ ਧਰਮ ਪਤਨੀ ਨੇ ਇੱਛਾ ਪ੍ਰਗਟਾਈ ਸੀ ਚੰਡੀਗੜ੍ਹ ਆ ਕੇ, ਮੈਂ ਤਾਂ ਉਸ ਦਿਨ ਇਹ ਗੱਲ ਕਰ ਰਿਹਾ ਸੀ ਨਾ ਕਿ ਆਉਣ ਲੱਗੇ ਤਾਂ ਅੰਮ੍ਰਿਤਸਰ ਵਾਲੇ ਲੀਡਰਾਂ ਦੀ ਕਾਂਗਰਸੀ ਲੀਡਰਾਂ ਦੀ ਗੱਡੀ 'ਚ ਅਨਿਲ ਜੋਸ਼ੀ ਸਵਾਰ ਸੀ, ਜਾਣ ਲੱਗੇ ਤਾਂ ਨਵਜੋਤ ਸਿੱਧੂ ਸਵਾਰ ਹੋ ਕੇ ਗਿਆ ਸਾਰੀ ਕਾਂਗਰਸੀਆਂ ਦੀ 'ਚ, ਤੇ ਚਰਚੇ ਸਿੱਧੂ ਦੇ ਸੀ ਉਹ, ਅੱਜ ਉਹ ਚਰਚੇ ਸਾਬਤ ਹੋ ਗਏ।
ਜੀ
ਮਤਲਬ ਕਾਂਗਰਸ ਦੀ ਲੀਡਰਸ਼ਿਪ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਨਵਜੋਤ ਸਿੱਧੂ ਕੋਲ ਕੀ ਹੈ ਜੀ, ਨਕਾਰਿਆ ਹੋਇਆ ਲੀਡਰ ਹੈ ਜੀ, ਹੈਂ ਫੇਲ ਲੀਡਰ ਹੈ ਜੀ, ਸਿਆਸਤ ਨਹੀਂ ਕਰ ਸਕਦਾ ਜੀ, ਟੀਮ ਨਹੀਂ ਲੈ ਕੇ ਨਹੀਂ ਚੱਲ ਸਕਦਾ, ਫਿਰ ਅੱਜ ਉਹਦੀ ਫੋਟੋ ਨਹੀਂ ਤੁਹਾਨੂੰ ਡਰਾ ਕਿਉਂ ਦਿੱਤਾ, ਇਹ ਵੀ ਇੱਕ ਸਵਾਲ ਹੈਗਾ। ਸੋ ਸਿਆਸਤ ਦੇ ਵਿੱਚ ਕੋਈ ਮਤਲਬ ਕਿ ਉਹ ਹਵਾ ਦੇ ਭੂਤ ਵਾਲਾ ਕੰਮ ਹੈ ਕਿ ਹਾਂ ਬੱਦਲਾਂ ਦੇ ਹੈ ਨਾ ਉਹ ਦ੍ਰਿਸ਼ ਦੇਖ ਕੇ ਮੈਨੂੰ ਲੱਗਦਾ ਕਿ ਲੈ ਵੀ ਜਿੰਨਾ ਆ ਗਿਆ ਪਤਾ ਨਹੀਂ। ਸੋ ਇਸ ਲਈ ਕੀ ਇਹ ਇਹ ਡਰ ਹੈ ਕਾਂਗਰਸੀਆਂ 'ਚ, ਕਿਉਂਕਿ ਉਹ ਆਪ ਵੀ ਮੁੱਦਿਆਂ ਦੀ ਲੜਾਈ ਨਹੀਂ ਲੜਦੇ, ਆਪ ਵੀ ਉਹ ਤਰਕ ਅਧਾਰਿਤ ਰਾਜਨੀਤੀ ਨਹੀਂ ਕਰਦੇ, ਆਪ ਵੀ ਉਹ ਅਰਥ ਭਰਪੂਰ ਰਾਜਨੀਤੀ ਨਹੀਂ ਕਰਦੇ, ਆਪ ਵੀ ਉਹ ਪੰਜਾਬ ਪੱਖੀ ਦੇਸ਼ ਪੱਖੀ ਰਾਜਨੀਤੀ ਨਹੀਂ ਕਰਦੇ, ਇਸ ਲਈ ਟੈਂਪਰੇਰੀ ਜ਼ੋਨ 'ਚ ਜਿਹੜਾ ਆ ਗਿਆ ਉਸ ਮੁੱਦੇ 'ਤੇ ਬਿਆਨਬਾਜ਼ੀ ਕਰੋ। ਉਹਨਾਂ ਨੂੰ ਲੱਗਦਾ ਹੈ ਕਿ ਜੇ ਸਿੱਧੂ ਦੀ ਘਰ ਲਈ ਨੂੰ ਟਿਕਟ ਨਾ ਮਿਲੀ ਤਾਂ ਵੀ ਪਤਾ ਨਹੀਂ ਇਹਨੇ ਕੀ ਟਵੀਟ ਕਰ ਦਿਆ ਕਰਨਾ, ਕੀ ਬੋਲ ਦਿਆ ਕਰਨਾ, ਜੇ ਸਿੱਧੇ ਰੂਪ 'ਚ ਆ ਗਿਆ ਤਾਂ ਵੀ ਪਤਾ ਨਹੀਂ ਕੀ ਬੋਲ ਦਿਆ ਕਰਨਾ, ਕੀ ਕਰ ਦੇਣਾ ਉਹਨਾਂ ਨੂੰ ਆਪਣਾ ਫਿਕਰ। ਪਰ ਦੱਸਣ ਵਾਲੇ ਤਾਂ ਇਹ ਦੱਸਦੇ ਆ ਜੀ ਕਿ ਗਾਂਧੀ ਪਰਿਵਾਰ ਤੋਂ ਪਿਛਲੇ 20-25 ਦਿਨਾਂ ਤੋਂ ਸਮਾਂ ਮੰਗਿਆ ਜਾ ਰਿਹਾ ਸੀ, 15 ਦਿਨਾਂ ਤੋਂ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਸੀ, ਬੜਾ ਔਖਾ ਟਾਈਮ ਮਿਲਿਆ, ਪਰ ਇਹ ਕਹਿ ਕੇ ਮਿਲਿਆ ਕਿ ਜੀ ਮੈਂ ਰਾਜਨੀਤਿਕ ਤੌਰ 'ਤੇ ਨਹੀਂ ਮਿਲਣਾ, ਪਰਿਵਾਰਕ ਤੌਰ 'ਤੇ ਮਸਲਾ ਮੈਂ ਕੋਈ ਉਹਦੇ ਲਈ ਮਿਲਣਾ। ਸੋ ਹੁਣ ਇਹ ਫੋਟੋ ਦੇ ਅਰਥ ਨੇ ਜਾਂ ਸੱਚਮੁੱਚ ਇਹ ਰਾਜਨੀਤਿਕ ਅਗਲਾ ਕਦਮ ਹੈ, ਜਾਂ ਆਉਣ ਵਾਲਾ ਵਕਤ ਦੱਸੂਗਾ। ਪਰ ਅੱਜ ਤਰਥੱਲੀ ਜ਼ਰੂਰ ਆ ਪੰਜਾਬ ਦੀ ਸਿਆਸਤ 'ਚ, ਖਾਸ ਕਰਕੇ ਕਾਂਗਰਸੀਆਂ ਦੇ ਕਰੇ।
ਅੱਛਾ ਦੀਪਕ ਜੀ, ਵਰਿੰਦਰ ਘੁੰਮਣ ਦੀ ਮੌਤ ਦੇ ਕਾਰਨ ਸੰਬੰਧੀ ਹਸਪਤਾਲ ਨੇ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜੀ, ਅੱਜ ਕੀ ਹੋਰ ਵੇਰਵੇ ਸਾਹਮਣੇ ਆ ਰਹੇ ਨੇ?
ਹਸਪਤਾਲ ਨੂੰ ਸਫਾਈ ਦੇਣੀ ਕਿਉਂ ਪਈ ਹੁੰਦੀ ਹੈ ਜੀ? ਸਵਾਲ ਤਾਂ ਇਹ, ਜੇ ਇਲਾਜ ਦੇ ਦੌਰਾਨ ਕੋਈ ਮੌਤ ਹੁੰਦੀ ਹੈ ਤਾਂ ਇੱਕ ਪ੍ਰਕਿਰਿਆ ਹੈ, ਮੈਡੀਕਲ ਰਿਪੋਰਟ ਬਣ ਜਾਂਦੀ ਹੈ ਜਾਂ ਪੋਸਟਮਾਰਟਮ ਹੋ ਜਾਂਦਾ ਹੈ ਜਾਂ ਉਹ ਡਾਕਟਰ ਵੱਲੋਂ ਡੈੱਡ ਬੋਡੀ ਸੌਂਪਣ ਲੱਗਿਆਂ ਰਿਪੋਰਟ ਦੇ ਦਿੱਤੀ ਜਾਂਦੀ ਹੈ। ਇਹ ਸਪੈਸ਼ਲ ਬੁਲੇਟਿਨ ਜਾਰੀ ਜਾਂ ਰਿਪੋਰਟ ਜਾਰੀ ਜਾਂ ਮੀਡੀਆ ਦੇ ਨਾਂ 'ਤੇ ਸੰਦੇਸ਼ ਜਾਰੀ ਕਿਉਂ ਕਰਨਾ ਪਿਆ ਜੀ? ਅਜਿਹਾ ਕੀ ਆ? ਅਸਲ ਦੇ ਵਿੱਚ ਆਪਾਂ ਕੱਲ੍ਹ ਗੱਲ ਕਰ ਰਹੇ ਸੀਗੇ ਕਿ ਵਰਿੰਦਰ ਘੁੰਮਣ ਹੋਰਾਂ ਨੂੰ ਜਦੋਂ ਹਸਪਤਾਲ ਲਿਜਾਂਦਾ ਗਿਆ ਤਦ ਉਹ ਹਵਾਲਾ ਸੀ ਉਹਨਾਂ ਦੀ ਮੋਢੇ ਦੀ ਨਸ ਦਾ, ਮੋਢੇ ਦੇ ਦਰਦ ਦਾ, ਅਤੇ ਉਹ ਕਹਿੰਦੇ ਕਿ ਇਹ ਨੋਰਮਲ ਇੱਕ ਪ੍ਰਕਿਰਿਆ ਸੀ ਜਿਹਦਾ ਇੱਕ ਨੋਰਮਲ ਆਪਰੇਸ਼ਨ ਦੱਸਿਆ ਗਿਆ ਫੋਰਟਿਸ ਹਸਪਤਾਲ ਜਦੋਂ ਅੰਮ੍ਰਿਤਸਰ ਲੈ ਗਏ ਉਹਨਾਂ ਨੂੰ, ਅਤੇ ਉਹਦੇ ਦੌਰਾਨ ਕਹਿੰਦੇ ਕਿ ਜੀ ਉਹ ਹੁਣ ਹਸਪਤਾਲ ਦਾ ਦਮ ਭਰ ਰਿਹਾ ਕਿ ਜੀ ਆਪਰੇਸ਼ਨ ਦਰੁਸਤ ਹੋਇਆ ਅਤੇ ਉਹ ਸਹੀ ਠੀਕ ਸੀਗਾ। ਉਹ ਤੋਂ ਬਾਅਦ ਅਚਾਨਕ ਉਹਨਾਂ ਨੂੰ ਜੀ ਹਾਰਟ ਅਟੈਕ ਆ ਗਏ, ਇੱਕ ਨਹੀਂ ਦੋ ਆ ਗਏ, ਅਸੀਂ ਸੰਭਾਲਣ ਦੀ ਕੋਸ਼ਿਸ਼ ਕਰੀ ਪਰ ਨਹੀਂ ਸੰਭਲ ਸਕੇ ਅਤੇ ਦੇਹਾਂਤ ਹੋ ਗਿਆ। ਪਰ ਪਰਿਵਾਰਕ ਨੇੜਲੇ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾਏ। ਉਹ ਉੱਥੇ ਹਸਪਤਾਲ ਦੇ ਪ੍ਰਸ਼ਾਸਨ ਨਾਲ, ਉਹਨਾਂ ਦੇ ਨੁਮਾਇੰਦਿਆਂ ਨਾਲ, ਪ੍ਰਬੰਧਕਾਂ ਨਾਲ, ਡਾਕਟਰੀ ਟੀਮਾਂ ਨਾਲ ਬਹਿਸ ਦੇ ਖੇਬੜਦੇ ਵੀ ਨਜ਼ਰ ਆਏ। ਅੱਜ ਪੁੱਤਰ ਨੇ, ਭਰਾਵਾਂ ਨੇ ਅਗਨੀ ਦਿੱਤੀ ਉਹਦੀ ਦੇਹ ਨੂੰ, ਅਤੇ ਉੱਥੇ ਸੰਸਕਾਰ ਦੇ ਮੌਕੇ ਪਰਿਵਾਰਕ ਗਲਿਆਰੇ 'ਚ ਜਿਹੜੀ ਵੱਡੀ ਗੱਲ ਉਭਰੀ
ਜੀ,
ਇਹ ਚਰਚਾ ਹੈ, ਇਹ ਚਰਚਾ ਬਾਹਰ ਆਈ ਹੈ, ਸ਼ਾਇਦ ਉਸੇ ਚਰਚਾ ਦੇ ਡਰ 'ਚੋਂ ਹਸਪਤਾਲ ਦਾ ਇਹ ਬਿਆਨ ਸਾਹਮਣੇ ਆ ਰਿਹਾ। ਉਹ ਚਰਚਾ ਇਹ ਉਭਰੀ, ਕਹਿੰਦੇ ਵੀ ਉਹ ਇੰਨੀ ਜਾਨਦਾਰ ਬੰਦਾ ਸੀਗਾ, ਇੰਨਾ ਦਮਦਾਰ ਬੰਦਾ ਸੀਗਾ ਕਿ ਜਿਹੜਾ ਇਸ ਆਪਰੇਸ਼ਨ ਦੇ ਦੌਰਾਨ ਜਿਹੜਾ ਇੱਕ ਤੈਅ ਪੈਮਾਨੇ ਤਹਿਤ ਬੇਹੋਸ਼ੀ ਦੀ ਕੋਈ ਦਵਾ ਦਿੱਤੀ ਜਾਂਦੀ ਆ, ਕਹਿੰਦੇ ਕਿ ਉਹ ਦਵਾ ਦੇ ਨਾਲ ਜਦੋਂ ਉਹ ਬੇਹੋਸ਼ ਕੀਤਾ ਅਤੇ ਚੰਦ ਦੇਰ ਬਾਅਦ ਉਹਨੂੰ ਹੋਸ਼ ਆਉਣ ਲੱਗ ਪਈ, ਅਤੇ ਜਿਹਦੇ ਕਾਰਨ ਕਹਿੰਦੇ ਕਿ ਸ਼ਾਇਦ ਡੋਜ ਡਬਲ ਟ੍ਰਿਪਲ ਦੇਤੀ ਉਹਨੂੰ ਬਾਅਦ 'ਚੋਂ। ਇਹ ਇਹ ਨਾ ਜੇ ਪਰਿਵਾਰ ਨੇ ਕਿਤੇ ਆ ਕੇ ਬਿਆਨ ਦਿੱਤਾ, ਨਾ ਹੀ ਉਹਨਾਂ ਨੇ ਆਪਣੀ ਮੈਡੀਕਲ ਰਿਪੋਰਟ 'ਚ ਕਿਤੇ ਗੱਲ ਸ਼ਾਮਿਲ ਕੀਤੀ ਹੈ, ਪਰ ਅੱਜ ਦਾ ਸੰਸਕਾਰ ਦੀ ਚਰਚਾਵਾਂ ਦੇ ਵਿੱਚੋਂ ਇਹ ਗੱਲ ਇੱਥੋਂ ਤੱਕ ਅਪੜੀ ਹੈ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਸੋ ਇਹਦੇ ਕੋਈ ਅਜੇ ਤੱਥ ਸਬੂਤ ਨਹੀਂ ਹੈਗੇ, ਜੇ ਮੈਂ ਕਹਾਂ ਕਿ ਹਾਂ, ਮੈਂ ਸਿਰਫ ਚਰਚਾ ਦੇ ਆਧਾਰ 'ਤੇ ਰੱਖ ਰਿਹਾ ਕਿ ਕੀ ਇਸ ਚਰਚਾ ਦੇ ਫੈਲਣ ਦੇ ਡਰ ਤੋਂ ਜਾਂ ਇਹਦੇ ਆਧਾਰ 'ਤੇ ਕੱਲ੍ਹ ਨੂੰ ਕੋਈ ਕਾਨੂੰਨੀ ਪ੍ਰਕਿਰਿਆ ਦੇ ਹਵਾਲੇ ਨਾਲ ਕੋਈ ਜਾਂਚ ਇਨਕੁਆਇਰੀ ਦੇ ਪੱਖ ਤੋਂ, ਪਰ ਹੁਣ ਦਾਹ ਸੰਸਕਾਰ ਹੋ ਚੁੱਕਿਆ, ਕੀ ਉਹ ਤੋਂ ਬਾਅਦ ਵੀ ਕੋਈ ਮੈਡੀਕਲ ਤੌਰ 'ਤੇ ਉਹ ਜਾਣਦੇ ਨੇ ਕਿ ਜੇ ਉਹਦੀਆਂ ਹੱਡੀਆਂ 'ਚੋਂ ਵੀ ਲੈ ਕੇ ਕੋਈ ਜਾਂਚ ਕਰਾ ਲਈ ਜਾਵੇ ਕਿ ਉਹਦੇ ਵਿੱਚੋਂ ਵੀ ਕੁਛ ਪਤਾ ਲੱਗ ਸਕਦਾ? ਇਹ ਡਰ ਆ ਉਹਨਾਂ ਨੂੰ, ਹਜੇ ਉਹਦੇ ਫੁੱਲ ਕੀਰਤਪੁਰ ਸਾਹਿਬ ਪੈਸੇ ਪਾ ਦਿੱਤੇ ਗਏ ਨੇ। ਸੋ ਇਹ ਸਵਾਲ ਖੜ੍ਹੇ ਹੋ ਗਏ ਨੇ
ਜੀ
ਕਿ ਇਹ ਇਹੋ ਜਿਹਾ ਕੁਛ ਵਾਪਰਿਆ, ਜੇ ਨਹੀਂ ਵਾਪਰਿਆ ਤਾਂ ਇਹ ਵੀ ਸਪਸ਼ਟ ਕਰਨਾ ਬਣਦਾ ਹਸਪਤਾਲ ਨੂੰ ਨਾਲ ਦੀ ਨਾਲ, ਪਰਿਵਾਰਕ ਜੀਆਂ ਨੂੰ ਸਾਹਮਣੇ ਆ ਕੇ, ਪਰ ਲੋਕਾਂ 'ਚ ਇਹ ਚਰਚਾ ਫੈਲ ਰਹੀ ਆ ਕਿ ਇੱਕ ਮੈਡੀਕਲੀ ਅਣਗਹਿਲੀ ਕਰਕੇ ਇੱਕ ਪੰਜਾਬ ਨੇ ਅਜਿਹਾ ਸੁਰਦ ਬਾਡੀ ਬਿਲਡਰ, ਅਦਾਕਾਰ, ਦੋਸਤਾਂ ਮਿੱਤਰਾਂ ਦਾ ਦੋਸਤ ਮਿੱਤਰ ਪਰਿਵਾਰ ਦਾ ਜੀ, ਅਤੇ ਉਹ ਵੱਡਾ ਝਟਕਾ ਤਾਂ ਲੱਗਦਾ ਕਿ ਲੜੀਵਾਰ ਹੈ ਜਵੰਦਾ ਤੋਂ ਬਾਅਦ ਇਹ ਘਟਨਾ, ਸੋ ਹੋਰ ਵੱਧ ਝਟਕੇ ਵਰਗਾ। ਸੋ ਇਹ ਇਹ ਪਹਿਲੂ ਜ਼ਰੂਰ ਹੈ, ਕੀ ਮੌਤ ਦਾ ਕਾਰਨ ਸਿਰਫ ਹਾਰਟ ਅਟੈਕ ਹੈ ਜਾਂ ਮੌਤ ਦਾ ਕਾਰਨ ਕੋਈ ਹੋਰ ਹੈ, ਸਵਾਲ ਖੜ੍ਹਾ ਹੋ ਗਿਆ।
ਬਈ ਤੁਸੀਂ ਰਾਜਵੀਰ ਜਵੰਦਾ ਦਾ ਜ਼ਿਕਰ ਕੀਤਾ, ਆਫਕੋਰਸ ਹਾਲੇ ਅੰਤਿਮ ਸੰਸਕਾਰ ਰਾਜਵੀਰ ਜਵੰਦਾ ਦਾ ਹੁਣੇ ਹੀ ਇਸੇ ਹਫ਼ਤੇ ਹੀ ਹੋਇਆ,
ਕੱਲ੍ਹ ਹੀ
ਹੋਇਆ। ਹਾਂਜੀ ਹਾਂ, ਤੁਹਾਡੇ ਕੱਲ੍ਹ ਹੀ ਹੋਇਆ। ਦੇਖੋ ਇਹ ਵੀ ਹੁਣ ਗੱਲ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਅਤੇ ਉਮੀਦ ਇਹ ਹੈ ਵੀ ਚਰਚਾ ਦਾ ਵਿਸ਼ਾ ਬਣਨ ਦੇ ਨਾਲ ਨਾਲ ਕੋਈ ਹੱਲ ਵੀ ਇਸ ਚੀਜ਼ ਦਾ ਹੋਏਗਾ ਕਿ ਸੜਕ 'ਤੇ ਹੋਣ ਵਾਲੇ ਹਾਦਸਿਆਂ ਦੇ ਵਿੱਚ ਜਿਹੜੀਆਂ ਅਣਿਆਈ ਮੌਤਾਂ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਠੱਲ ਪਾਈ ਜਾ ਸਕੇ। ਪੰਜਾਬ ਦੇ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਸੰਬੰਧੀ ਅੰਕੜਾ ਕੀ ਕਹਿੰਦਾ ਜੀ? ਇਹ ਬੜਾ ਚਿੰਤਾਜਨਕ ਅੰਕੜਾ ਹੈ
ਵਿਜੇ ਜੀ। ਇੱਕ ਪਾਸੇ ਸੜਕ ਹਾਦਸਿਆਂ ਦਾ ਪਹਿਲੂ ਹੈ, ਦੂਏ ਪਾਸੇ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤਿਕ ਵੀ ਇਹਦੇ ਉੱਤੇ ਚਾਲਨਾ ਖੇਡੀਆਂ ਜਾਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਨਾ। ਸੋਸ਼ਲ ਮੀਡੀਆ 'ਤੇ ਇੱਕ ਨਵੀਂ ਚਰਚਾ ਤੁਰ ਰਹੀ ਆ ਹੁਣ ਕਿ ਵੀ ਇਹ ਗਊ ਭਗਤ ਕਿੱਥੇ ਨੇ ਜੀ, ਹੈ ਨਾ, ਗਊ ਰੱਖਿਅਕ ਕਿੱਥੇ ਨੇ ਜੀ, ਇਹ ਗਊਸ਼ਾਲਾ ਵਾਲੇ ਕਿੱਥੇ ਨੇ ਜੀ। ਆਪਾਂ ਲਗਾਤਾਰ ਸਰਕਾਰੀ ਸਿਸਟਮ ਦੇ ਵੱਲ ਨਾਲ ਗੱਲ ਕਰਦੇ ਆਏ ਵੀ ਜਿਹੜੇ ਗਊ ਸੈਸ ਲੈਂਦੇ ਨੇ ਜ਼ਿੰਮੇਵਾਰੀ ਉਹਨਾਂ ਦੀ ਆ
ਜੀ,
ਪਰ ਕੀ ਗਊਆਂ ਨੂੰ ਅਵਾਰਾ ਛੱਡਣ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ? ਸਵਾਲ ਤਾਂ ਇਹ ਕਿ ਜਿਹਨਾਂ ਨੇ ਉਹ ਤੋਂ ਦੁੱਧ ਲਿਆ ਆਪਣੇ, ਤਾਂ ਮਤਲਬ ਇਸ ਨੂੰ ਪੰਜਾਬ ਦੇ ਵਿੱਚ ਦੁਧਾਰੂ ਪਸ਼ੂ ਵੱਗੋਂ ਹੈ ਜਿੰਨਾ ਮਕਬੂਲ ਤਾਂ ਮਿਲੀ ਆ ਗਊ ਤੇ ਮੈਂਸ ਨੂੰ, ਪਰ ਸਵਾਲ ਇਹ ਕਿ ਸੜਕ ਤੇ ਮੈਂਸ ਅਜੇ ਨਜ਼ਰ ਨਹੀਂ ਆਉਂਦੀ। ਕਿਉਂਕਿ ਕੀ ਮੈਸਾਂ ਹੋਈ ਜਾਂ ਹਾਈਬ੍ਰਿਡ ਅਜੇ ਨਹੀਂ ਆਈਆਂ, ਜਾਂ ਮੈਸਾਂ ਨੂੰ ਹੱਡਾ ਰੋੜੀ ਚ ਸਿੱਟਣ ਲੱਗਿਆਂ ਉਹਨੂੰ ਚੀਰ ਫੜ ਕਰਨ ਲੱਗਿਆਂ ਕੋਈ ਮਸਲਾ ਨਹੀਂ ਗਾ, ਜੇ ਗਊ ਦਾ ਕਰੋ ਤਾਂ ਉਹਦੇ ਜਦੇ ਧਾਰਮਿਕ ਪਹਿਲੂ ਜਾਗ ਜਾਂਦੇ ਨੇ ਫਿਰ, ਇਹ ਇਸ ਲਈ ਆ। ਜਾਂ ਇਹ ਉਹ ਵਿਦੇਸ਼ੀ ਗਊਆਂ ਨੇ ਜਿਹੜੀਆਂ 4-5 ਸੂਇਆਂ ਤੋਂ ਬਾਅਦ ਸੂੰਦੀਆਂ ਹੀ ਨਹੀਂ ਗੀਆਂ ਤੇ ਉਮਰ ਲੰਬੀ ਹੁੰਦੀ ਆ ਤੇ ਉਹਨਾਂ ਦੇ ਬੱਚੇ ਵੀ ਫਿਰ ਇਹਨਾਂ ਮਤਲਬ ਨਾ ਹੁਣ ਕੋਈ ਹਲ ਨੂੰ ਜੋੜੇ ਨਾ ਕੁਛ ਜੋੜੇ ਨਾ ਹੀ ਉਹ ਜਿਹੇ ਹੈਗੇ ਨੇ, ਸੋ ਇਸ ਲਈ ਫਿਰ ਸੜਕਾਂ ਤੇ ਆਉਂਦੇ ਨੇ। ਫਿਰ ਕੀ ਗਊਸ਼ਾਲਾ ਉਹਨਾਂ ਨੂੰ ਉਨੀਆਂ ਸੰਭਾਲਣ ਦੇ ਸਮਰੱਥ ਹੈਗੇ ਨੇ, ਫਿਰ ਜ਼ਿੰਮੇਵਾਰੀ ਮਤਲਬ ਦੁੱਧ ਲੈਣ ਦੇ ਸਮੇਂ ਜ਼ਿੰਮੇਵਾਰੀ ਮੇਰੀ ਤੇ ਜਦੋਂ ਅਵਾਰਾ ਹੋ ਕੇ ਸੜਕ ਤੇ ਛੱਡ ਗਈ ਫਿਰ ਗਊ ਭਗਤਾਂ ਦੀ,
ਜੀ
ਹੈ ਨਾ। ਆਹ ਜਿਹੜੀ ਹੈ ਇਸ ਨੂੰ ਸੋਸ਼ਲ ਮੀਡੀਆ ਤੇ ਧਰਮ ਦਾ ਰੰਗ ਦਿੱਤਾ ਜਾ ਰਿਹਾ, ਇਸ ਦੇ ਉੱਤੇ ਵੀ ਬਹਿਸ ਹੈ। ਪਰ ਮੈਂ ਕਹਿੰਦਾ ਪਹਿਲੀ ਜ਼ਿੰਮੇਵਾਰੀ ਸਾਡੀ ਜਿਹਨਾਂ ਨੇ ਗਊ ਪਾਲੀ, ਦੂਜੇ ਜ਼ਿੰਮੇਵਾਰੀ ਉਹਨਾਂ ਦੀ ਜਿਹੜੇ ਇਹਦੇ ਨਾਂ ਤੇ ਗਊ ਸੈਸ ਲੈਂਦੇ ਨੇ ਜੇ ਛੱਡਤੀ ਤੁਸੀਂ, ਤੇ ਤੀਸਰੀ ਜ਼ਿੰਮੇਵਾਰੀ ਫਿਰ ਉਹਨਾਂ ਦੀ ਜਿਹਨਾਂ ਨੇ ਇਹ ਇਸ ਗਊ ਸੈਸ ਦੇ ਨਾਂ ਦੇ ਉੱਤੇ ਆਪਣੀਆਂ ਸ਼ਾਖਾਵਾਂ ਖੋਲੀਆਂ ਹੋਈਆਂ ਨੇ, ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ, ਗਊਸ਼ਾਲਾਵਾਂ ਖੋਲੀਆਂ ਹੋਈਆਂ ਨੇ, ਫਿਰ ਉਹਨਾਂ ਦੀ। ਸੋ ਸਾਰੀ ਤਰ੍ਹਾਂ ਦੀ ਸਵਿਰਤ ਜ਼ਿੰਮੇਵਾਰੀ ਹੈ। ਪਰ ਅਵਾਰਾ ਕੁੱਤੇ, ਅਵਾਰਾ ਗਊ, ਅਵਾਰਾ ਸਾਂਢ, ਅਵਾਰਾ ਜਾਨਵਰ ਸੜਕ ਹਾਦਸਿਆਂ ਦੇ ਕਾਰਨਾਂ ਚੋਂ ਇੱਕ ਕਾਰਨ ਨੇ, ਸੜਕ ਹਾਦਸਿਆਂ ਦੇ ਹੋਰ ਦਰਜਨਾਂ ਕਾਰਨ ਨੇ, ਜਿਹਦੇ ਵਿੱਚ ਇੱਕ ਪਹਿਲੂ ਆਪਣੇ ਆਪ ਹੈ। ਜਿਹੜੀ ਰਿਪੋਰਟ ਦੇ ਹਵਾਲੇ ਆਪਾਂ ਗੱਲ ਕਰ ਰਹੇ ਹਾਂ, NCRB ਦੀ ਰਿਪੋਰਟ ਹੈ, ਇਹ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਜਿੰਨੇ ਪੰਜਾਬ 'ਚ ਸੜਕ ਹਾਦਸੇ ਹੁੰਦੇ ਨੇ ਉਹਨਾਂ ਸੜਕ ਹਾਦਸਿਆਂ 'ਚੋਂ 38% ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਹੁਤ ਭਿਆਨਕ ਹੈ। ਤੇ ਇਹਦੇ ਵਿੱਚ ਪੀਰੀਅਡ ਦੱਸਦਾ ਇੱਕ ਕਿ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਆ। ਹੁਣ ਇਹ 6 ਤੋਂ 9 ਵਾਲੇ ਸੜਕ ਹਾਦਸੇ ਜ਼ਿਆਦਾਤਰ ਗਊਆਂ ਕੁੱਤਿਆਂ ਕਰਕੇ ਨਹੀਂ ਹੁੰਦੇ, ਉਹ ਵੀ ਇੱਕ ਕਾਰਨ ਹੋਊਗਾ ਇਹਦੇ ਵਿੱਚ। ਉਹ ਚ ਸ਼ਾਮ ਢਲਣ ਤੋਂ ਬਾਅਦ ਜਿਹੜਾ ਰੰਗ ਵਾਲਾ ਪਾਣੀ ਅੰਦਰ ਜਾਂਦਾ ਉਹ ਵੀ ਕਾਰਨ ਹੈਗੇ, ਜਿਹੜੇ ਟੀਕੇ ਕੈਪਸੂਲ ਅਸੀਂ ਲਾਉਂਦੇ ਹਾਂ ਉਹ ਵੀ ਇੱਕ ਕਾਰਨ ਹੈਗੇ, ਜਿਹੜੀ ਸ਼ਾਮ ਢਲੇ ਤੋਂ ਬਾਅਦ ਘਰ ਨੂੰ ਜਾਣ ਦੀ ਕਾਹਲ ਹੁੰਦੀ ਹੈ, ਤੇਜ਼ੀ ਹੁੰਦੀ ਹੈ, ਉਹ ਵੀ ਕਾਰਨ ਹੈਗੇ, ਹੈ ਨਾ। ਵੇ ਮਤਲਬ ਦੇ ਗਟਰ ਦਾ ਢੱਕਣ ਖੁੱਲਾ ਪਿਆ, ਮੋੜ ਗਲਤ ਬਣਿਆ, ਹੈ ਨਾ, ਕਿਤੇ ਪੁਲੀ ਟੁੱਟੀ ਹੈ, ਕਿਤੇ ਅਸੀਂ ਕਾਰ ਗਲਤ ਪਾਰਕ ਕੀਤੀ ਹੈ, ਕਿਤੇ ਸਕੂਟਰ ਮੋਟਰਸਾਈਕਲ ਖੜਾਇਆ, ਹੈ ਕਿਤੇ ਬੇ ਮਤਲਬ ਅਸੀਂ ਕੱਟ ਦੇ ਵਿੱਚੋਂ ਸੜਕ ਤੋਂ ਨਿਕਲੇ, ਕਿੰਨੇ ਹੀ ਕਾਰਨ ਨੇ
ਜੀ।
ਪਰ ਅਸੀਂ ਸਾਰਿਆਂ ਨੂੰ ਗੋਲਿਆਂ ਕਰਕੇ ਸਿਆਸੀ ਖੇਡ ਜਾਂ ਬਲੇਮ ਗੇਮ ਤੇ ਆ ਜਾਂਦੇ ਹਾਂ। ਇਹ ਅੰਕੜੇ ਦੱਸਦੇ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਕਿ ਸਾਲ 2023 ਦੇ ਵਿੱਚ ਪੰਜਾਬ 'ਚ 6,276 ਸੜਕ ਹਾਦਸੇ ਹੋਏ। 6,276 ਸੜਕ ਹਾਦਸਿਆਂ ਵਿੱਚ 4,906 ਜਾਨਾਂ ਗਈਆਂ ਨੇ ਵਿਜੇ ਜੀ। ਪੰਜਾਬ ਪੰਜਾਬ ਦੀ ਗੱਲ ਕਰ ਰਿਹਾ ਮੈਂ, ਇੱਕ ਸਾਲ ਦੀ
ਜੀ।
ਇਹਦੇ ਵਿੱਚ ਉਹ 372 ਦੇ ਕਰੀਬ ਅਵਾਰਾ ਪਸ਼ੂਆਂ ਕਰਕੇ ਮੌਤਾਂ ਵੀ ਹੋਣੀਆਂ ਇਹਦੇ ਵਿੱਚ ਸ਼ਾਮਿਲ ਨਾ। ਫਿਰ ਜੇ ਇਸੇ ਸਾਲ ਦੀ ਤੁਸੀਂ ਗੱਲ ਕਰੋ ਤਾਂ ਇਹ ਸਾਲ ਦੇ ਵਿੱਚ ਕਹਿੰਦੇ ਜੀ, ਜੇ ਆਪਾਂ ਕੁੱਲ ਟ੍ਰੈਫਿਕ ਹਵਾਲਿਆਂ ਨਾਲ ਗੱਲ ਕਰੀਏ ਕਿ ਹਾਦਸਿਆਂ ਦੀ, ਤਾਂ ਕਹਿੰਦੇ ਜੀ ਉਹ 7,263 ਹੋ ਜਾਂਦੇ ਨੇ, ਜਿਹ 'ਚ ਰੇਲਵੇ ਵਾਲੇ ਹਾਦਸੇ ਵੀ ਸ਼ਾਮਿਲ ਹੋ ਜਾਂਦੇ ਨੇ, ਤੇ ਫਿਰ ਮੌਤਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਉਹਦੇ ਨਾਲ। ਸੋ ਉਹ ਇਸ ਤਰੀਕੇ ਨਾਲ ਮਤਲਬ, ਕਿਉਂਕਿ ਉਹਦੇ ਵਿੱਚ ਫਿਰ ਉਹ ਮੌਤਾਂ ਵੀ ਸ਼ਾਮਿਲ ਹੋ ਜਾਂਦੀਆਂ ਨੇ ਜਿਹੜੀਆਂ ਰੇਲਵੇ ਦੇ ਵਿੱਚ ਵੀ ਸ਼ਾਮਿਲ ਨੇ
ਜੀ।
ਸੋ ਇਸ ਲਈ ਇਹ ਅੰਕੜੇ ਇਸ ਤਰੀਕੇ ਨਾਲ, ਉਹ ਪੰਜਾਬ ਦੇ ਵਿੱਚ 6 ਤੋਂ 9 ਵਜੇ ਸਭ ਤੋਂ ਵੱਧ ਹਾਦਸੇ ਨੇ, ਤੇਜ਼ ਰਫਤਾਰ ਉਹਦੇ ਵਿੱਚ ਮੁੱਖ ਹਾਦਸਿਆਂ ਦਾ ਕਾਰਨ ਹੈ, ਤੇ ਸਭ ਤੋਂ ਵੱਧ ਲੁਧਿਆਣਾ ਤੇ ਅੰਮ੍ਰਿਤਸਰ ਨੂੰ ਸੜਕ ਹਾਦਸਿਆਂ ਲਈ ਖਤਰਨਾਕ ਮੰਨਿਆ ਗਿਆ, ਤੇ ਹਰ ਸਾਲ ਮੌਤ ਦਰ ਪਿਛਲੇ ਸਾਲ ਨਾਲੋਂ ਸੜਕ ਹਾਦਸਿਆਂ ਦੀ ਵੱਧ ਰਹੀ ਹੈ।
ਦੀਪਕ ਜੀ, ਤਰਨ ਤਾਰਨ ਦੇ ਵਿੱਚ ਸਿਆਸੀ ਮਖਾਨ ਸਿਆਸੀ ਮੈਦਾਨ ਭੱਗ ਗਿਆ ਹੋਇਆ, ਕੀ ਵੇਰਵਾ ਜੀ?
ਬਿਲਕੁਲ ਵਿਜੇ ਜੀ, ਜਦੋਂ ਹੁਣ ਚੋਣ ਹੀ ਡਿਕਲੇਅਰ ਹੋ ਗਈ ਤਾਂ ਸਿਆਸੀ ਮੈਦਾਨ ਤਾਂ ਭੱਖੂਗਾ ਹੀ ਭੱਖੂਗਾ। ਵੈਸੇ ਸੱਤਾਧਾਰੀ ਧਿਰ ਦੇ ਉਮੀਦਵਾਰ ਸਾਹਿਬ ਤਾਂ ਧੱਜੀਆਂ ਉਡਾ ਰਹੇ ਨੇ ਚੋਣ ਜ਼ਾਬਤੇ ਦੀਆਂ ਸਾਰੇ ਕਾਸੇ ਦੀਆਂ। ਉਹ ਤਾਂ ਸ਼੍ਰੇਆਮ ਸਟੇਜਾਂ ਤੋਂ ਕਹਿੰਦੇ ਨੇ, ਦੱਸ ਦਿਓ ਜੀ ਸਵੇਰੇ ਅਫਸਰ ਆ ਜਾਣਗੇ, ਥੋੜ੍ਹਾ ਜਿਹੜਾ ਕੰਮ ਹੈ ਕਰਾ ਦੇਣਗੇ, ਕਿਸੇ ਗਲੀ ਨਾਲੀ ਬਣਨੀ ਆ ਸਵੇਰੇ ਸਰਵੇ ਹੋ ਜੂਗਾ ਮੈਂ ਕਰਾ ਦੂੰਗਾ, ਮਤਲਬ ਅਜੇ ਵੀ ਗਲੀਆਂ ਨਾਲੀਆਂ 'ਚ ਫਸਿਆ ਪੰਜਾਬ, ਇੱਥੋਂ ਹਿਸਾਬ ਸਮਝ ਆਉਂਦਾ। ਦੂਸਰੇ ਪਾਸੇ ਸੁਖਬੀਰ ਬਾਦਲ ਹੋਰਾਂ ਦੇ ਉਮੀਦਵਾਰ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਏ ਨੇ। ਕਾਂਗਰਸ ਨੇ ਬੈਠਕਾਂ ਦਾ ਦੌਰ ਸ਼ੁਰੂ ਕੀਤਾ, ਉਹਨੂੰ ਲੱਗਦਾ ਕਿ ਜਿਹੜੀ ਲੁਧਿਆਣੇ ਗਲਤੀ ਹੋ ਗਈ ਸੀ ਉਹ ਗਲਤੀ ਇੱਥੇ ਨਾ ਹੋਵੇ, ਇਸ ਲਈ ਬਕਾਇਦਾ ਤੌਰ 'ਤੇ ਬੈਠਕਾਂ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। ਰਾਜਾ ਬੜਿੰਗ ਵੀ, ਪ੍ਰਤਾਪ ਬਾਜਵਾ ਵੀ ਸਾਰੇ ਲੱਗੇ ਨੇ ਉਹ। ਸੋ ਦੇਖਦੇ ਹਾਂ ਜੀ ਉਹ ਕਿੰਨਾ ਕੁ BJP ਦਾ, ਬੇਸ਼ੱਕ ਇਸ ਹਲਕੇ 'ਚ ਕੁਝ ਵੱਟਣ ਨੂੰ ਨਹੀਂ ਹੈਗਾ, ਪਰ ਤਾਂ ਵੀ ਅਕਾਲੀਆਂ ਦੇ ਘਰੋਂ ਉਮੀਦਵਾਰ ਉਹ ਵੀ ਪੱਟ ਕੇ ਲਿਆਏ ਨੇ, ਸੋ ਇਸ ਲਈ ਸਾਰਿਆਂ ਦੀ ਨਜ਼ਰ ਉਹਦੇ 'ਤੇ ਵੀ ਹੈਗੀ। ਸੋ ਕੁੱਲ ਮਿਲਾ ਕੇ ਮੈਦਾਨ 'ਤੇ ਸਾਰੀਆਂ ਧਿਰਾਂ ਨੇ, ਪਰ ਅੱਜ ਪੰਥਕ ਧਿਰ ਵੱਲੋਂ ਜਿਹੜਾ ਸਾਂਝਾ ਉਮੀਦਵਾਰ ਐਲਾਨਿਆ ਗਿਆ, ਵੈਸੇ ਤਾਂ ਅੰਮ੍ਰਿਤਪਾਲ ਹੋਰਾਂ ਦੀ ਧਿਰ ਬਾਰਸ ਪੰਜਾਬ ਦਾ ਅਕਾਲੀ ਦਲ ਕਹਿੰਦਾ ਕਿ ਅਸੀਂ ਪਹਿਲਕਦਮੀ ਕੀਤੀ ਹੈ, ਮਨਦੀਪ ਸਿੰਘ ਨੂੰ ਉਮੀਦਵਾਰ ਤਾਰਿਆ ਹੈ। ਅਕਾਲੀ ਦਲ ਅੰਮ੍ਰਿਤਸਰ ਵਾਲੇ ਕਹਿੰਦੇ ਨਹੀਂ, ਅਸੀਂ ਤਾਰਿਆਂ, ਸਾਰਾ ਕੁਛ ਖਰਚਾ ਪਾਣੀ ਵੀ ਅਸੀਂ ਚੱਕ ਲਾਂਗੇ, ਅਸੀਂ ਸਾਰਾ ਹਿਸਾਬ ਕਿਤਾਬ ਦੇਖ ਲਾਂਗੇ। ਹੈ ਉੱਧਰ ਜਿਹੜੇ ਨਵਾਂ ਅਕਾਲੀ ਦਲ ਪੁੰਨਰ ਸੁਰਜੀਤ, ਉਹਨਾਂ ਦੀ ਪੰਥਕ ਕੌਂਸਲ ਦੀ ਬੀਬੀ ਬੀਬੀ ਸਤਵੰਤ ਕੌਰ ਹੋਰੀ ਕਹਿੰਦੇ ਨੇ ਕਿ ਹਾਂ ਅਸੀਂ ਇਹਨਾਂ ਦੇ ਨਾਲ ਹੈ। ਸੋ ਅੱਜ ਪੰਥਕ ਤੌਰ ਦੇ ਉੱਤੇ ਸਾਰੀਆਂ ਧਿਰਾਂ ਦੇ ਹਵਾਲੇ ਨਾਲ ਮਨਦੀਪ ਸਿੰਘ ਨੇ ਕਿਹਾ ਕਿ ਮੈਂ ਸਮੁੱਚੇ ਸਿੱਖ ਭਾਈਚਾਰੇ ਦਾ, ਪੰਥਕ ਸਮਾਜ ਦਾ ਮੈਂ ਉਮੀਦਵਾਰ ਹਾਂ, ਮੈਂ ਕਿਸੇ ਇੱਕ ਪਾਰਟੀ ਦਾ ਨਹੀਂ ਹਾਂ। ਪਰ ਉਹਨਾਂ ਪਾਰਟੀਆਂ ਜਿਹੜੀਆਂ ਸਾਰੀਆਂ ਸਮਰਥਨ ਦਿੱਤਾ ਜਿਹਨਾਂ ਨੇ, ਉਹਨਾਂ 'ਚ ਹੋੜ ਜ਼ਰੂਰ ਹੈ ਕਿ ਸਾਡਾ ਨਾਂ ਵੱਧ ਚੱਲ ਜਾਵੇ, ਸਾਡਾ ਚਿਹਰਾ ਵੱਧ ਚੱਲ ਜਾਵੇ, ਮਤਲਬ ਏਕਾ ਜੇ ਨਹੀਂ ਹੈਗਾ ਉਵੇਂ। ਇਹ ਚੁਣੌਤੀ ਵੀ, ਮੁਸ਼ਕਲ ਵੀ ਆ ਸਕਦੀ ਹੈ। ਦੂਸਰੇ ਪਾਸੇ ਲਹਿਰ ਬਣਨ ਦੀ ਉਮੀਦ ਵੀ ਉਹਨਾਂ ਨੂੰ ਹੈਗੀ ਹੈ ਕਿ ਹਾਂ ਮਾਹੌਲ ਬਣ ਸਕਦਾ ਇਹੋ ਜਿਹਾ। ਸੋ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਮਨਦੀਪ ਸਿੰਘ ਨੇ, ਅਤੇ ਵੱਡੀ ਗਿਣਤੀ 'ਚ ਉਹਦੇ ਨਾਲ ਨੌਜਵਾਨ ਵਰਗ ਸੀਗਾ, ਵੱਡਾ ਕਾਫਲਾ ਸੀਗਾ। ਸੋ ਉੱਥੋਂ ਨੇ ਇੱਕ ਤਰ੍ਹਾਂ ਨਾਲ ਉਹਨੇ ਵੀ ਆਪਣੀ ਚੋਣ ਪਿੜ ਦੇ ਵਿੱਚ ਨੇਤਰ ਦਾ ਰਾਹ ਤਿਆਰ ਕਰ ਲਿਆ। ਸੋ ਜੀ ਹੁਣ ਚੋਣ ਖੜਾ ਭੱਗ ਗਿਆ, ਆਉਂਦੇ ਦਿਨਾਂ 'ਚ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਜੂਗੀ। ਸੋ ਹੁਣ ਦਿਨ ਤਾਂ ਗਿਣਤੀ ਮਿਣਤੀ ਦੇ ਨੇ ਜੀ, 14 ਨਵੰਬਰ ਨੂੰ ਤਾਂ ਨਤੀਜੇ ਵੀ ਆ ਜਾਣਾ, 11 ਨਵੰਬਰ ਨੂੰ ਵੋਟਾਂ ਨੇ
ਜੀ।